एक ओंकार सतनाम कर्ता पुरुष निर्भो निर्वैर अकाल मूरत अजूनी सैभं गुरुप्रसाद। परिपूर्ण परमात्मा की दृष्ट शक्ति तो बाद, बोल शक्ति तो बाद, स्रोत शक्ति एक महान दात है जो मनुख दी झोली च पशु पंखियां दी झोली च उसने पाई है। आवाज़ दा बोध, शब्द दा बोध सानू कन्ना दे राही आउंदा है। मनुख सुन ना सके तो कह दिता जांदा है बहरा, इते बहरा। बहरे लई आवाज़ दी दुनिया खत्म हो जाती है, अंधे लई आकार दी दुनिया खत्म हो जाती, गुंगे लई संबंध रिश्तेदारियां दी दुनिया खत्म हो जाती है, क्योंकि वह संबंध जोड़ नहीं सकता, अंधा वेख नहीं सकता, गुंगा जोड़ नहीं सकता, पर बहरा कुछ भी सुन नहीं सकता। आवाज़ दा अपना संसार है, आवाज़ दी अपनी ध्वनि है। परमात्मा वेखण विच प्रकाश है, पर उसका दूसरा रूप है नाद, आवाज़। धन गुरु नानक देव जी महाराज फरमान करते हैं विस्माद नाद विस्माद वेग। ए परिपूर्ण परमात्मा विस्माद हो जाना मैं नाद सुन के। नाद चारों पासे फैले होया, पंछियां दे बोल, पशुआं दे नाद, मनुखी नाद, और ऐसा नाद जो अठे पैर ब्रह्मंड दे च गूंज रहा है, जिन्हों प्रभु नाद कहिंदे ने, और जिसनों गुरबाणी ने इन फरमान कीता है, ठाकुर हमरा सद बोलनता, मेरा प्रभु सदा बोल रहे है, सदा बोल रहे है। परमात्मा एक व्यापक शक्ति है, उदा वेखना व्यापक, उदा बोल भी व्यापक, उदा सुनना भी व्यापक। जे उदी दृष्टि सारी थां ते है तो उसदे बोल भी व्यापक ने, व्यापक ने। ऐसी कोई थां नहीं जिथे परमात्मा दा बोल नहीं, ऐसी कोई थां नहीं जिथे उसकी दृष्टि नहीं। पेखत सुनत सदा है संगे, मैं मूर्ख जानिया दूरी रे। दृष्टि उसकी सदा साढ़े नाल है, बोल उसदे सदा साढ़े नाल ने, और उसकी स्रोत शक्ति सदा साढ़े नाल। ठाकर हमरा सदबोलंता, बहरा है मनुख जिन्हों परिवार की आवाज़, संसार की आवाज़ ना सुनाई दे, और अध्यात्मक तल ते बहरा है मनुख जिन्हों निरंकार की आवाज़ ना सुनाई दे। कहिंदे ने मनुख जो कुछ सुनना चाहता है वही कुछ है, जो नहीं देखना नहीं सुनना चाहता, नहीं देखना चाहता वो नहीं है। ये हकीकत है। जैसे मजनू लैला तो बिना और कुछ नहीं देखना चाहता तो उसनू हर पासे लैला ही लैला दिखाई देती है। भगत परमात्मा तो बिना और कुछ भी नहीं देखना चाहता तो उसनू हर पासे परमात्मा ही परमात्मा दिखाई देता है। जैसे मोह ग्रसिया मनुख बच्चे की आवाज़ तो बिना, पत्नी की आवाज़ तो बिना और कुछ भी नहीं सुनना चाहता, यदि आवाज़ हर वक्त कन दे पैंदी रहे, प्रेसी की आवाज़, पत्नी की आवाज़, बच्चियां की आवाज़ हर वक्त कन दे पै, संत प्रभु तो बिना कुछ भी नहीं सुनना चाहता, कुछ भी नहीं सुनना चाहता। वो हर वक्त सुनना चाहता है परमात्मा नूं, क्यों? तिसकी सोए सुनी मन हरिया, ਜਾਂ ਨਾਨਕ ਪਰਸਨ ਆਵੇ। ਹੈ ਉਸ ਪਿਆਰੇ ਦਾ ਬੋਲ ਐਸਾ ਕਿਧਰੇ ਸੁਣਨ ਦੇ ਚ ਆ ਜਾਏ ਮਨ ਬਾਗ ਹੋ ਜਾਂਦਾ ਹੈ, ਮਨ ਖਿੜਿਆ ਹਰਿਆ ਬਾਗ। ਕਿਸੇ ਬਾਗ ਦੇ ਚ ਇਤਨੀ ਹਰਿਆਵਲੀ ਨਹੀਂ ਜੋ ਪਰਮਾਤਮਾ ਨੂੰ ਸੁਣ ਕੇ ਸੰਤ ਦੇ ਅੰਦਰ ਪੈਦਾ ਹੋ ਜਾਂਦੀ ਹੈ, ਭਗਤ ਦੇ ਅੰਦਰ ਪੈਦਾ ਹੋ ਜਾਂਦੀ ਹੈ। ਉਸਦਾ ਨਾਂ ਚਾਰੋਂ ਪਾਸੇ ਗੂੰਜ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਪਰਮਾਤਮਾ ਦੀ ਆਵਾਜ਼ ਸੰਗੀਤਮਈ ਹੈ, ਉਹਨੂੰ ਸੁਣਨਾ ਹੈ। ਗੁਰੂ ਨਾਨਕ ਨੂੰ ਸੁਣਾਈ ਦੇ ਰਿਹਾ। ਗੁਰੂ ਨਾਨਕ ਕਹਿੰਦੇ ਨੇ, ਹੇ ਪਰਮਾਤਮਾ ਤੂੰ ਤੇ ਸਾਜ਼ ਹੈ, ਅਨੇਕਾਂ ਤਰ੍ਹਾਂ ਦੇ ਸਾਜ਼, ਕੋਈ ਇੱਕ ਤਰ੍ਹਾਂ ਦਾ ਸਾਜ਼। ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਪਤਾ ਨਹੀਂ ਕਿਤਨੇ ਸਾਜ਼ਾਂ ਨੂੰ ਜਨਮ ਦਿੱਤਾ ਹੈ ਔਰ ਸੰਤ ਜਨਾਂ ਨੇ ਜਨਮ ਦਿੱਤਾ ਹੈ। ਬੀਣਾ ਦੀ ਜਨਮਦਾਤੀ ਸੁਰਸਤੀ ਹੈ, ਮੁਰਲੀ ਦੇ ਜਨਮਦਾਤਾ ਸ਼੍ਰੀ ਕ੍ਰਿਸ਼ਨ ਨੇ, ਡਮਰੂ ਦੇ ਜਨਮਦਾਤਾ ਸ਼ਿਵਜੀ ਨੇ, ਢੋਲਕ ਦੇ ਜਨਮਦਾਤਾ ਹਿੰਦੁਸਤਾਨ ਦੇ ਭਗਤ ਨੇ, ਰਬਾਬ ਦੇ ਜਨਮਦਾਤਾ ਇਸਲਾਮ ਇਰਾਨੀ ਸੂਫੀ ਸੰਤ ਨੇ, ਸਰੰਦੇ ਦੇ ਜਨਮਦਾਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਇੱਕ ਤਾਰੇ ਦੇ ਜਨਮਦਾਤਾ ਨਾਰਦ ਨੇ, ਸਾਰੇ ਸਾਜ਼ ਤੇ ਸੰਤਾਂ ਨੇ ਪੈਦਾ ਕੀਤੇ। ਜੈਸੇ ਸੰਤਾਂ ਦੇ ਬੋਲ ਹੀ ਕੋਈ ਆਪਣੀ ਜ਼ਬਾਨ ਨਾਲ ਬੋਲਣ ਲੱਗ ਪਵੇ, ਵੇਦ ਪਾਠ ਕਰਨ ਲੱਗ ਪਵੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਲੱਗ ਪਵੇ, ਬਾਣੀ ਗੁਰੂ ਨਾਨਕ ਦੀ ਪੜ੍ਹ ਰਿਹਾ ਮੈਂ, ਇਸ ਤਰ੍ਹਾਂ ਦੇ ਸਾਜ਼ਾਂ ਦੇ ਜਨਮਦਾਤੇ ਸੰਤ ਜਨ ਨੇ ਵਜਾਉਂਦਾ ਕੋਈ ਕੋਈ ਪਿਆ। ਅਸੰਤ ਵੀ ਵਜਾ ਸਕਦਾ, ਇੱਕ ਮੂੜ ਵੀ ਗੁਰੂਆਂ ਦੀ ਬਾਣੀ ਪੜ੍ਹ ਸਕਦਾ, ਇੱਕ ਨਾਸਤਿਕ ਵੀ ਮਹਾਂਪੁਰਸ਼ਾਂ ਦੇ ਬਚਨ ਪੜ੍ਹ ਸਕਦਾ, ਇੱਕ ਦੁਸ਼ਟ ਤੋਂ ਦੁਸ਼ਟ ਮਨੁੱਖ ਵੀ ਸੰਤਾਂ ਦੇ ਸਾਜ਼ ਵਜਾ ਸਕਦਾ। ਪਰ ਸਾਜ਼ਾਂ ਦੇ ਜਨਮਦਾਤੇ ਸੰਤ ਜਨ ਨੇ, ਕਿਸੇ ਨੂੰ ਐਸਾ ਪ੍ਰਤੀਤ ਹੋਇਆ ਪਰਮਾਤਮਾ ਦੀ ਸਰੋਤ ਤੇ ਇੱਕ ਤਾਰਾ ਹੈ, ਪਰਮਾਤਮਾ ਦੀ ਸਰੋਤ ਤੇ ਮੁਰਲੀ ਹੈ। ਯਤਨ ਕੀਤਾ ਗਿਆ ਸੰਤ ਜਨਾਂ ਨੂੰ ਜੋ ਪਰਮਾਤਮਾ ਦੀ ਆਵਾਜ਼ ਸੁਣਾਈ ਦੇ ਰਹੀ ਹੈ ਉਹਨੂੰ ਜਗਤ ਨੂੰ ਸੁਣਾ ਸਕੀਏ। ਪਰਮਾਤਮਾ ਦੇ ਜੋ ਬੋਲ ਨੇ, ਪਰਮਾਤਮਾ ਦੀ ਜੋ ਆਵਾਜ਼ ਹੈ, ਉਹ ਜਗਤ ਦੀ ਸਰੋਤ ਬਣੇ, ਸੰਸਾਰ ਦੀ ਸਰੋਤ ਬਣੇ। ਔਰ ਜਿਹਦੀ ਸਰੋਤ ਸ਼ਕਤੀ ਇਤਨੀ ਮਹਾਨ ਹੋ ਜਾਏ ਕਿ ਪਰਮਾਤਮਾ ਸੁਣਾਈ ਦੇਣ ਲੱਗ ਪਿਆ, ਸਮਝ ਲਓ ਮਿਲੇ ਹੋਏ ਕੰਨ, ਉਹਨਾਂ ਨੇ ਆਪਣੀ ਸਫਲਤਾ ਪ੍ਰਾਪਤ ਕਰ ਲਈ। ਇਹ ਸਰਬਨੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ, ਪਰਮਾਤਮਾ ਨੇ ਇਹ ਜੋ ਕੰਨ ਬਣਾਏ ਨੇ ਸਿਰਫ ਸਤ ਬਚਨ ਸੁਣਨ ਲਈ, ਪ੍ਰਭੂ ਦੇ ਬਚਨ ਸੁਣਨ ਲਈ, ਇਹ ਵਿਅਰਥ ਦੇ ਬੋਲਾਂ ਨੂੰ ਸੁਣਨ ਲਈ ਨਹੀਂ ਬਣਾਏ। ਜੈਸੇ ਸਾਡੇ ਘਰ ਕੋਈ ਕਚਰਾ ਸੁੱਟ ਜਾਏ, ਆਪਣੇ ਘਰ ਦੀ ਗੰਦਗੀ ਸਾਡੇ ਘਰ ਸੁੱਟੇ, ਅਸੀਂ ਬੁਰਾ ਮਨਾਵਾਂਗੇ, ਔਖੇ ਹੋਵਾਂਗੇ, ਸ਼ਾਇਦ ਉਸ ਨਾਲ ਸੰਬੰਧ ਵੀ ਤੋੜ ਬੈਠੀਏ ਜੋ ਸਾਡੇ ਘਰ ਦੇ ਵਿੱਚ ਗੰਦਗੀ ਸੁੱਟੇ। ਪਰ ਕਈ ਦਫ਼ਾ ਦੇਖਣ ਦੇ ਚਾਹੁੰਦਾ ਜੋ ਆਪਣੇ ਗੰਦੇ ਬੋਲ ਸਾਡੇ ਕੰਨਾਂ ਦੇ ਰਾਹੀਂ ਸਾਡੇ ਹਿਰਦੇ ਸੁੱਟੇ, ਉਹ ਸਾਡੇ ਮਿੱਤਰ ਕਹਿਲਾਉਂਦੇ ਨੇ, ਦੋਸਤ ਕਹਿਲਾਉਂਦੇ ਨੇ, ਆਪਣੇ ਕਹਿਲਾਉਂਦੇ ਨੇ। ਇਤਨੀਆਂ ਹੀ ਗੰਦੀਆਂ ਗੱਲਾਂ, ਇਤਨਾ ਕੂੜਾ ਕਰਕਟ ਔਰ ਕੰਨਾਂ ਦੇ ਰਾਹੀਂ ਸਾਡੇ ਹਿਰਦੇ ਦੇ ਵਿੱਚ ਪਹੁੰਚ ਰਿਹਾ, ਅਸੀਂ ਪਿਆਰ ਪੂਰਵਕ ਸੁਣ ਰਹੇ ਹਾਂ, ਇਹ ਕੰਨਾਂ ਦਾ ਗਲਤ ਇਸਤੇਮਾਲ ਹੈ। ਕੋਈ ਜ਼ਬਾਨ ਦੀ ਗਲਤ ਵਰਤੋਂ ਕਰ ਸਕਦਾ, ਕੋਈ ਅੱਖਾਂ ਦੀ ਗਲਤ ਵਰਤੋਂ ਕਰ ਸਕਦਾ, ਗਿਆਨ ਇੰਦਰੀਆਂ ਦੀ ਗਲਤ ਵਰਤੋਂ, ਕਰਮ ਇੰਦਰੀਆਂ ਦੀ ਗਲਤ ਵਰਤੋਂ ਹੀ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਜੀਵਨ ਦਾ ਪਤਨ ਕਰ ਦਿੰਦੀ ਹੈ, ਜ਼ਿੰਦਗੀ ਦੇ ਮਕਸਦ ਤੋਂ ਖੁੰਝਾ ਕੇ ਰੱਖ ਦਿੰਦੀ ਹੈ। ਇਸ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਤੇ ਐਸਾ ਕਹਿੰਦੇ ਨੇ, सुन प्रिय गवन सरवन न बहरे भय, काहे की प्रेम ने प्रेम हो लजायो है। कन्ना ने सुनया मेरा प्यारा दूर जा रहे है, किधरे दूर जा रहे है। तो भाई साहब कहने कन्न ते बहरे हो जाने चाहिए सन, इना बोलां नाल फट जाने चाहिए सन। ये बोल किवें सुने गए, क्यों सुने गए? ऐसे बोल जो बिछोड़न लगे ने, पर ऐसे बोल सदके जांदे ने भगत लोग, संत जन जिन्हां नूं सुन के हिरदा बाग बाग हो जाए। तो मैं अर्ज़ करां ब्रह्मंड दे च परमात्मा दा नाद गूंज रहा है। तदी ते गुरु नानक देव जी महाराज कहिंदे ने विस्माद नाद, ए परिपूर्ण परमात्मा मैं तेरा नाद सुन के विस्मादमई हो गया, मैं तेरी आवाज़ सुन के गदगद हो गया, मैं तेरा शब्द सुन के खिड़ उठिया, हरिया बाग हो गया। इदा मतलब है स्रोत शक्ति दे च बड़ी गहराई चाहिए है। कहिंदे ने जिस दरखत ने अपनिया शाखा नूं आसमान तक लै जाना है, उन्हों अपनिया जड़ां पाताल तक लै जानियां पैंदियां। जिहड़ा दरख्त पाताल तक जाण नूं तैयार नहीं, आसमान नूं नहीं छू सकेगा। जिस मनुख दे बोल गहरे नहीं, गहरे नहीं, जिस मनुख दी स्रोत, जिस मनुख दा सुनना गहरा नहीं, उस दे बोलां दे च कोई उचाई भी नहीं होगी, बुलंदी भी नहीं होगी। उच्चे बोल उसे दे होंदे ने, उसे दे बोल आसमानां नूं पाड़ के अगे निकलदे ने। जिस दी स्रोत पाताल नूं पाड़ के थल्ले चली जांदी है, जिस दी स्रोत गहरी नहीं उस दे बोल उच्चे नहीं हो सकदे। उच्चे बोल उन्हां दे ही होंदे ने जिन्हां दी स्रोत इतनी गहरी कि ब्रह्मंड दीआं सारीआं आवाज़ां दे चों ब्रह्मंड दे ओ नाद जो जर्रे जर्रे दिच व्यापक है, सुन के उन्हां दे अंदरों जिहड़े बोल निकलदे ने आसमानों नूं छूंदे ने। और बोल व्यापक है, ठाकर हमरा सदबोलंता, अगर वो प्रकाश रूप दिच व्यापक है तो वह बोल रूप दिच भी व्यापक है। नहीं दिखाई देंदा किसे नूं वह प्रकाश, अध्यात्मक तल ते अंधे ने, नहीं सुनाई देंदा किसे नूं वो बोल, अध्यात्मक तल ते वो बह रहे ने। धन गुरु अर्जन देव जी महाराज उसका बकायदा जिक्र करते ने, भुज बल बीर ब्रह्म सुख सागर गरत परत गह लेहो अंगुरिया, सरवन सुरत नैन सुंदर नहीं आरत द्वार रटुत पिंगुरिया। साहिब कह रहे ने हे परिपूर्ण परमात्मा तैनू वेख सकां अखां कोई नहीं, तैनू सुन सकां कन्न भी कोई नहीं, तेरे मार्ग ते चल सकां पैर भी कोई नहीं, तेरा दामन पकड़ सकां हाथ भी कोई नहीं। ज्ञान इंद्रियां दे नाल कर्म इंद्रियां दा भी जिक्र कर दिता है, कर्म इंद्रियां दे च हाथ पैर आ जांदे ने, क्रियावां सारियां रुक जाणगियां अगर हाथ नहीं तो दोवें पैर नहीं, सारी क्रिया रुक जाएगी, कृत कर्म सारे दे सारे जो है रुक जाणगे। जबान भावें ज्ञान इंद्रा है पर कर्म इंद्रा भी है, बोलदी है, पैर चलदे ने, हाथ करदे ने। इन्हां नूं कहिंदे ने कर्म इंद्रे, क्रियावां सब क्रियावां रुक जाणगियां अगर हाथ नहीं। और मनुख नूं हाथ बड़े विशेष परिपूर्ण परमात्मा ने प्रदान किए ने, और चार उंगलियां दे नाल अंगूठा ते बहुत महान है, मनुख की बहुत वड्डी विकास जो मनुखता दे दर ते होई है इन्हां उंगलियां ते हत्थां दा सदका होई है। कितनी भी समझ होवे, कितनी ही होवे, लेकिन हाथ नहीं तो अपनी समझ नूं वो कृत दा रूप नहीं दे सकेगा, अपनी समझ नूं साकार नहीं कर सकेगा। अपनी समझ नूं आकार नहीं दे सकेगा। तो धन गुरु अर्जन देव जी महाराज कहिंदे ने, ए परिपूर्ण परमात्मा तैनूं वेख सकां अखां कोई नहीं, पर तैनूं सुन सकां मेरे कोल कन्न भी नहीं, तेरा दामन पकड़ सकां मेरे कोल हथ नहीं, तेरे मार्ग ते चल सकां मेरे कोल पैर भी कोई नहीं। भुज बल वीर ब्रह्म सुख सागर, गरत परत गह लेहो अंगुरिया, सर्वन न सुरत नैन सुंदर नहीं, आरत द्वार रटुत पिंगुरिया। पिंगला भी हाँ, टुंडा भी हाँ। धन गुरु नानक देव जी महाराज दे होर बोल, दिसे सुनिए जानिए साव ना पाया जाए, रोहला टुंडा अंधोला क्यों गल लगे दाए। जो अंधा है, बहरा है, टुंडा है, लंगड़ा है, परमात्मा की प्राप्ति किस तरह होवेगी? शरीरक तल ते कोई लंगड़ा होवे, टुंडा होवे, अंधा होवे, बहरा होवे, गुंगा होवे, ते पत्थर ते उस मनुख दे च फर्क की है? अध्यात्मक तल ते ते सारे ही पत्थर ने, सारे ही पत्थर ने। कदी कदाई कोई करोड़ां लखां दे च दो चार मनुख ऐसे होंदे ने जिन्हां नूं असीं कह सकदे हां मनुख ने, पूर्ण मनुख ने, बाकी ते पत्थरां दी तरह जीवदे ने। ना कुछ दिखाई देंदा, ना कुछ सुनाई देंदा, ना सच देखना, ना सच सुनना, ना सच दी स्पर्शता, ना सच दा स्रोत, पत्थर ही पत्थर। कई दफा ऐसा भी अनुभव होंदा है कि मनुख नूं पत्थर इतने प्यारे क्यों ने, ये अपना नाम ही पत्थरां ते लिखना चाहता है, ये बहुत वड्डे रिश्ते संबंध भी पत्थरां नाल ही जोड़ना चाहता है। कारण अजे आप पत्थर है, जब आप पत्थर है तो ऐसे मनुख का परमात्मा पत्थर है, जब आप पत्थर है तो अपना नाम भी इसनों पत्थरां ते ही चाहिए है। इहदा नाम पत्थर उजागर करन, नहीं तेरा नाम पत्थर क्यों उजागर करन, तेरा नाम परमात्मा दे नाम नाल उजागर होवे, ईश्वर करके उजागर होवे। पर ईश्वर लई ते परम चेतन होना पएगा। ईश्वर की है परम चेतन, पत्थर की है परम सुकड़िया होया अचेत। अगर कह दईए सब तो चेतन कौन है, परमात्मा, सब तो अचेत कौन है, पत्थर, बाकी विचकार दा जगत है। पत्थर तो थल्ले होर कोई अचेत नहीं, ते परमात्मा तो अगे कोई सुचेत नहीं। पत्थर ते परमात्मा दे विचकार बाकी दा सारा जगत है। पत्थर नाल रिश्ता है तो पिछे मुड़ गया है, परमात्मा नाल रिश्ता है तो अगे जा रहा है। ये परम चेतन होंदा जा रहा है, अगां जा रहा है, ये अचेत होंदा जा रहा है तो पत्थर होंदा जा रहा है, पिछे मुड़ गए। सिर्फ पत्थर तो ही चोट नहीं लगती, मनुख तो भी चोट लगती है जब मनुख पत्थर हो जाए। शायद पत्थरों ने भी इतनी चोट नहीं पहुँचाई मनुख नूं जितनी मनुख ने मनुखां नूं चोट पहुँचाई है। शायद पत्थरों ने भी इतना जख्मी नहीं किया जितना मनुख ने मनुख नूं जख्मी किया। शायद पत्थरों ने भी इतनी तबाही नहीं की थी जितनी मनुख ने मनुखता की तबाही की थी है। पत्थर पत्थर है, अचेत है, इतनी तबाही नूं जन्म नहीं दे सकता। मनुख रंचक मात्र, अंश मात्र, थोड़ा जिहा सुचेत है, उस पत्थर का इस्तेमाल कर सकता है। खुद भी पत्थर है तो बाहर के पत्थरों की वरतों भी कर सकता है। पत्थरों नाल बहुत कुछ तोड़ेगा और अपने आप नाल भी बहुत कुछ तोड़ेगा। मनुखता तो अज तक बहुत कुछ टुटिया है, कितने शहरों की बर्बादी, कितने मुल्कों की तबाही, कितने मनुखों दिया लाशा, ये सिर्फ मनुख करके, क्योंकि मनुख पत्थर। सब तो जो अचेत है पत्थर, सब तो जो सुचेत है परमात्मा, पत्थर ते परमात्मा दे विचकार सारा जगत है। पिछे मुड़ जाइए पत्थर, अगे चले जाइए परमात्मा। तो मनुखता दा सारा विकास चेतना ते खड़ा है, और चेतना गतिमान हो सके, आकार रूप दे सके, ਗਿਆਨ ਇੰਦਰੇ ਚਾਹੀਦੇ ਨੇ, ਕਰਮ ਇੰਦਰੇ ਚਾਹੀਦੇ ਨੇ। ਉਹਨਾਂ ਵਿੱਚ ਅੱਖਾਂ ਦੀ, ਰਸਨਾ ਦੀ ਔਰ ਕੰਨਾਂ ਦੀ ਆਪਣੀ ਮਹਾਨਤਾ ਹੈ। ਨਾਦ ਦਾ ਜਗਤ, ਆਵਾਜ਼ ਦਾ ਜਗਤ ਖੋ ਜਾਏਗਾ ਉੱਥੇ ਅਗਰ ਸਰੋਤ ਸ਼ਕਤੀ ਨਹੀਂ ਹੈ, ਅਗਰ ਕੰਨ ਨਹੀਂ ਨੇ। ਜੈਸੇ ਜੈਸੇ ਕੋਈ ਧਿਆਨ ਮਗਨ ਆਉਂਦਾ ਹੈ, ਜੈਸੇ ਜੈਸੇ ਕੋਈ ਸੁਚੇਤ ਆਉਂਦਾ ਹੈ, ਜੈਸੇ ਜੈਸੇ ਕਿਸੇ ਦਾ ਮਨ ਇਕਾਗਰ ਆਉਂਦਾ ਹੈ, ਕੰਨਾਂ ਦੀ ਸ਼ਕਤੀ ਵੱਧਦੀ ਹੈ। ਅਸੀਂ ਉਹ ਕੁਛ ਵੀ ਸੁਣ ਸਕਦੇ ਹਾਂ ਜੋ ਅੱਜ ਤੱਕ ਨਹੀਂ ਸੁਣਿਆ। ਅਸੀਂ ਉਹ ਕੁਛ ਵੀ ਸੁਣ ਸਕਦੇ ਹਾਂ ਜੋ ਸਾਡੀ ਕਲਪਨਾ ਤੋਂ ਵੀ ਪਰੇ ਹੈ। ਅਸੀਂ ਉਹ ਕੁਝ ਵੀ ਸੁਣ ਸਕਦੇ ਹਾਂ ਜੋ ਸਾਡੀ ਸਮਝ ਤੋਂ ਵੀ ਪਰੇ ਹੈ। ਉਹ ਕੀ ਹੈ? ਪਰਮਾਤਮਾ ਦਾ ਨਾਦ, ਪਰਮਾਤਮਾ ਦੀ ਆਵਾਜ਼। ਕਦੀ ਕਦੀ ਸਤਿਪੁਰਸ਼ਾਂ ਨੇ ਉਸ ਆਵਾਜ਼ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ ਗਵਾਲਿਆਂ ਵਿੱਚ ਬੈਠ ਕੇ। ਸ਼੍ਰੀ ਕ੍ਰਿਸ਼ਨ ਅਕਸਰ ਕਹਿੰਦੇ ਸਨ, ਪਰਮਾਤਮਾ ਦੇ ਬੋਲ ਸੁਣਾਈ ਦੇ ਰਹੇ, ਪਰਮਾਤਮਾ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਗਵਾਲੇ ਕਹਿੰਦੇ ਸਾਨੂੰ ਵੀ ਸੁਣਾਓ, ਜੇ ਤੁਹਾਨੂੰ ਸੁਣਾਈ ਦੇ ਰਹੀ ਹੈ ਸਾਨੂੰ ਵੀ ਸੁਣਾਓ। ਤੋ ਸ਼੍ਰੀ ਕ੍ਰਿਸ਼ਨ ਕਹਿੰਦੇ ਮੈਂ ਆਪਣੇ ਕੰਨਾਂ ਨਾਲ ਸੁਣ ਰਿਹਾ, ਸੁਣਾਵਾਂਗਾ ਤੇ ਜ਼ਬਾਨ ਨਾਲ, ਤੋ ਜ਼ਬਾਨ ਨਹੀਂ ਸੁਣਾ ਸਕਦੀ। ਕੰਨਾਂ ਨੇ ਜੋ ਸੁਣਿਆ ਜ਼ਬਾਨ ਨਹੀਂ ਬਿਆਨ ਕਰ ਸਕਦੀ। ਇਸ ਨੂੰ ਮੀਰਾ ਇੰਝ ਕਹਿੰਦੀ ਹੈ, ਅੱਖਾਂ ਨੇ ਜੋ ਵੇਖਿਆ ਜ਼ਬਾਨ ਨਹੀਂ ਬਿਆਨ ਕਰ ਸਕਦੀ। ਗਿਰਾ ਅਨੈਨ ਨੈਨ ਬਿਨ ਬਾਣੀ, ਸ਼ਿਆਮ ਰੂਪ ਕਿਮ ਕਹੋਂ ਬਖਾਨੀ। ਮੈਂ ਉਸ ਪ੍ਰਭੂ ਦਾ ਰੂਪ ਕਿਸ ਤਰ੍ਹਾਂ ਬਖਾਨ ਕਰਾਂ? ਮੈਂ ਉਸ ਪਰਮਾਤਮਾ ਦੀ ਰੂਪ ਰੇਖਾ ਆਪਣੀ ਜ਼ਬਾਨ 'ਤੇ ਕਿਸ ਤਰ੍ਹਾਂ ਲਿਆਵਾਂ? ਸ਼ਿਆਮ ਰੂਪ ਕਿਮ ਕਹੋਂ ਬਖਾਨੀ, ਗਿਰਾ ਅਨੈਨ ਨੈਨ ਬਿਨ ਬਾਣੀ। ਅੱਖਾਂ ਨੇ ਵੇਖਿਆ ਪਰ ਅੱਖਾਂ ਕੋਲ ਜ਼ਬਾਨ ਨਹੀਂ ਹੈ, ਕਿਸ ਤਰ੍ਹਾਂ ਕਹਿਣਗੀਆਂ? ਜ਼ਬਾਨ ਕਹਿ ਰਹੀ ਹੈ ਪਰ ਜ਼ਬਾਨ ਨੇ ਵੇਖਿਆ ਨਹੀਂ ਹੈ। ਤੋ ਮੀਰਾਂ ਕਹਿੰਦੀ ਹੈ, ਵੱਡੇ ਤੋਂ ਵੱਡੇ ਸੰਤ ਦੇ ਬੋਲ ਵੀ ਅਧੂਰੇ ਹੋਣਗੇ ਕਿਉਂਕਿ ਜ਼ਬਾਨ ਜੋ ਕਹਿ ਰਹੀ ਉਸਨੇ ਵੇਖਿਆ ਨਹੀਂ। ਵੱਡੇ ਦੇ ਵੱਡੇ ਸੰਤ ਕੋਲ ਵੀ ਅੱਖਾਂ ਦੀ ਮਜਬੂਰੀ ਹੈ, ਜੋ ਕੁਝ ਉਹ ਵੇਖ ਰਿਹਾ ਕਹਿ ਨਹੀਂ ਸਕਦਾ, ਅੱਖਾਂ ਕਹਿ ਨਹੀਂ ਸਕਦੀਆਂ। ਬਹੁਤ ਵੱਡੀ ਮਜਬੂਰੀ ਹੈ, ਜੋ ਵੇਖਿਆ ਕਹਿ ਨਹੀਂ ਸਕਦੇ, ਔਰ ਜੋ ਕਹਿ ਰਹੇ ਹਾਂ ਉਹ ਉਤਨਾ ਹੈ ਨਹੀਂ, ਗੱਲ ਕੁਛ ਹੋਰ ਹੈ। ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ। ਜੋ ਮੈਂ ਦੇਖਿਆ ਮੈਂ ਕਥਨ ਕਿਸ ਤਰ੍ਹਾਂ ਕਰਾਂ? ਮੈਂ ਤਾਂ ਕਹਿ ਕਹਿ ਕੇ ਦੇਖਿਆ ਨਹੀਂ ਕਹਿ ਸਕਦਾ, ਨਹੀਂ ਕਹਿ ਸਕਦਾ। ਜੋ ਮੈਂ ਵੇਖਿਆ ਮੇਰੇ ਕਹਿਣੇ ਵਿੱਚ ਨਹੀਂ ਆਉਂਦਾ। ਜੇ ਹੋ ਜਾਣਾ ਅੱਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਜਿਨ੍ਹਾਂ ਨੇ ਵੇਖਿਆ ਕਹਿ ਨਾ ਸਕੇ, ਪਰ ਜਿਨ੍ਹਾਂ ਨੇ ਉਹ ਨਾਦ ਵੀ ਸੁਣਿਆ ਸੁਣਾ ਨਾ ਸਕੇ। ਇਹੀ ਕਾਰਨ ਹੈ ਕਿ ਪਰਮਾਤਮਾ ਅਜੇ ਤੱਕ ਰਾਜ ਬਣਿਆ ਹੋਇਆ ਹੈ, ਸੰਤ ਅਜੇ ਤੱਕ ਰਾਜ ਬਣੇ ਹੋਏ ਨੇ। ਕਿਉਂਕਿ ਹੈਰਾਨਗੀ ਇਹ ਕੀ ਸੀ ਮਨਸੂਰ ਨੂੰ ਕਿ ਸੂਲੀ 'ਤੇ ਚੜ੍ਹਿਆ ਹੋਇਆ ਵੀ ਹੱਸਦਾ ਰਿਹਾ? ਕੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ, ਤੱਤੀ ਤਵੀ 'ਤੇ ਬੈਠ ਕੇ ਵੀ ਤਪੇ ਨਹੀਂ, ਸ਼ਾਂਤ ਬੈਠੇ ਰਹੇ? ਇਹ ਕੀ ਸੀ ਈਸਾ ਦੇ ਕੋਲ, ਸੂਲੀ 'ਤੇ ਚੜ੍ਹ ਕੇ ਵੀ ਕਹਿੰਦੇ ਨੇ ਕਿ ਸ਼ੁਕਰਾਨਾ ਤੇਰਾ, ਧੰਨਵਾਦ, ਜੋ ਕੁਛ ਹੋ ਰਿਹਾ ਠੀਕ ਹੋ ਰਿਹਾ, ਠੀਕ ਹੋ ਰਿਹਾ। ਇਹ ਕੀ ਸੀ ਕਿ ਸੂਲਾਂ ਦੀ ਸੇਜ, ਸੂਲੀ ਇੱਕ ਪਿੰਜਰਾ ਔਰ ਉਸਦੇ 'ਚ ਬੰਧ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਫਿਰ ਵੀ ਕਹਿੰਦੇ ਨੇ ਅਨਹੋਣੀ ਕੁਛ ਵੀ ਨਹੀਂ, ਜੋ ਕੁਝ ਹੋਣਾ ਹੈ ਉਹੀ ਹੁੰਦਾ ਹੈ, ਅਨਹੋਣੀ ਕੁਛ ਵੀ ਨਹੀਂ ਹੈ। ਇਸ ਵਾਸਤੇ ਸਾਨੂੰ ਕੋਈ ਵੀ ਚਿੰਤਾ ਨਹੀਂ, ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਅਨਹੋਣੀ ਤਾਂ ਕੁਛ ਵੀ ਨਹੀਂ, ਜੋ ਕੁਝ ਹੋ ਜਾਂਦਾ ਹੈ ਉਹ ਹੁੰਦਾ ਹੀ ਹੈ, ਉਹ ਤਾਂ ਹੋਣਾ ਹੈ। ਇਤਨੀ ਨਿਸ਼ਚਿੰਤਤਾ, ਇਤਨੀ ਬੇਪਰਵਾਹੀ, ਔਰ ਇੱਕ ਪਿੰਜਰੇ ਵਿੱਚ, ਔਰ ਸੂਲਾਂ ਦੇ ਪਿੰਜਰੇ ਵਿੱਚ ਜੋ ਚੁੱਭਦੇ ਨੇ, ਹਿੱਲਣ ਵੀ ਨਹੀਂ ਦਿੰਦੇ। ਤੋ ਆਮ ਬੰਦਾ ਹੈਰਾਨ ਹੈ, ਕੀ ਹੈ ਨਾ ਪੁਰਸ਼ਾਂ ਦੇ ਕੋਲੋਂ, ਇਹ ਕੀ ਵੇਖ ਰਹੇ ਨੇ, ਇਹ ਕੀ ਸੁਣ ਰਹੇ ਨੇ, ਇਹ ਕੀ ਸੋਚ ਰਹੇ ਨੇ। ਰਾਜ਼ ਬਣਿਆ ਹੋਇਆ ਅਜੇ ਤੱਕ ਪਰਮਾਤਮਾ ਰਾਜ਼ ਬਣੇ ਹੋਏ ਨੇ ਅਜੇ ਤੱਕ ਸੰਤ ਸਮਝ ਦੇ 'ਚ ਨਾ ਪਰਮਾਤਮਾ ਆਇਆ ਸਮਝ ਦੇ 'ਚ ਨਾ ਸੰਤ ਆਏ। ਇਹਦੇ ਉੱਤੇ ਮੈਂ ਇੱਕ ਤਸ਼ਬੀਹ ਦਿੰਦਾ ਹੁੰਦਾ, ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ, ਸਾਰੇ ਜਵਾਨ ਬੱਚੇ ਨੂੰ ਦਿਖਾਈ ਦੇ ਰਹੇ ਨੇ, ਇਹ ਵੀ ਜਵਾਨ ਉਹ ਵੀ ਜਵਾਨ, ਪਰ ਜਵਾਨੀ ਕੀ ਆਉਂਦੀ ਹੈ ਇੱਕ ਬੱਚੇ ਨੂੰ ਕੁਛ ਵੀ ਪਤਾ ਨਹੀਂ, ਕੁਛ ਵੀ ਪਤਾ ਨਹੀਂ, ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ। ਪਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਬੁੱਢੇ ਸਾਹਮਣੇ ਦਿਖਾਈ ਦੇ ਰਹੇ ਨੇ, ਬੁਢੇਪੇ ਦਾ ਕੁਛ ਵੀ ਪਤਾ ਨਹੀਂ, ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ ਹੈ। ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੈ, ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ ਹੈ, ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ, ਮਰ ਕੇ ਹੀ ਪਤਾ ਚੱਲਦਾ ਮੌਤ ਕੀ ਹੈ। ਇੱਥੇ ਸੰਤ ਹੋ ਕੇ ਹੀ ਪਤਾ ਚੱਲਦਾ ਸੰਤ ਕੀ ਹੈ, ਪਰਮਾਤਮਾ ਹੋ ਕੇ ਹੀ ਪਤਾ ਚੱਲਦਾ ਪਰਮਾਤਮਾ ਕੀ ਹੈ, ਔਰ ਪਰਮਾਤਮਾ ਨੇ ਅਵਸਰ ਦਿੱਤਾ ਹੋਇਆ ਤੂੰ ਮੇਰੇ ਜੈਸਾ ਹੋ ਸਕਦਾ। ਭਗਤ ਕਬੀਰ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਸ ਦਿਨ ਵਿਚਾਰਾਂ ਦੇ 'ਚ ਹਰੀ, ਸੋਚਣੀ ਦੇ 'ਚ ਹਰੀ, ਦ੍ਰਿਸ਼ਟੀ ਦੇ 'ਚ ਹਰੀ, ਕੰਨਾਂ ਦੇ 'ਚ ਹਰੀ, ਬੋਲਾਂ ਦੇ 'ਚ ਹਰੀ, ਮਨੁੱਖ ਹਰੀ ਦਾ ਰੂਪ ਹੋ ਗਿਆ, ਪਰਮਾਤਮਾ ਦਾ ਰੂਪ ਹੋ ਗਿਆ, ਈਸ਼ਵਰ ਦਾ ਰੂਪ ਹੋ ਗਿਆ। ਤੋ ਗਵਾਲਿਆਂ ਨੇ ਮਜਬੂਰ ਕੀਤਾ ਸ਼੍ਰੀ ਕ੍ਰਿਸ਼ਨ ਨੂੰ, ਕੁਛ ਤਾਂ ਸੁਣਾਓ ਜੋ ਤੁਸੀਂ ਸੁਣ ਰਹੇ ਹੋ, ਕੁਛ ਤਾਂ ਸੁਣਾਓ। ਉਹਨਾਂ ਨੇ ਸੁੱਕੇ ਬਾਂਸ ਨੂੰ, ਨੜਕੀ ਨੂੰ ਤੋੜਿਆ, ਉਹਦੇ 'ਚ ਸੱਤ ਸੁਰਾਖ ਕੀਤੇ, ਹੋਂਟਾਂ ਨਾਲ ਲਾਇਆ, ਉਹਦੇ 'ਚੋਂ ਆਵਾਜ਼ ਕੱਢੀ, ਆਖਿਆ ਪੂਰਾ ਤਾਂ ਮੈਂ ਨਹੀਂ ਪ੍ਰਗਟ ਕਰ ਸਕਦਾ ਪਰ ਪ੍ਰਭੂ ਦੀ ਆਵਾਜ਼ ਇਸ ਤਰ੍ਹਾਂ ਦੀ ਮੈਨੂੰ ਸੁਣਾਈ ਦੇ ਰਹੀ ਹੈ। ਬਾਂਸ ਸੁਰ ਦੇ 'ਚ ਕੀ ਹੋਇਆ, ਬਾਂਸਰੀ, ਔਰ ਇਸ ਬਾਂਸਰੀ ਦੇ 'ਚੋਂ ਜੋ ਮਧੁਰ ਸੰਗੀਤ ਨਿਕਲਿਆ, ਇਸ ਨੂੰ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਮੈਂ ਇਸ ਤਰ੍ਹਾਂ ਦਾ ਕੁਝ ਸੁਣ ਰਿਹਾ। ਡਮਰੂ ਵਜਾ ਕੇ ਸ਼ਿਵ ਜੀ ਨੇ ਕਿਹਾ ਆਪਣੇ ਭਗਤਾਂ ਨੂੰ, ਐਸਾ ਮੈਨੂੰ ਕੁਝ ਸੁਣਾਈ ਦੇ ਰਿਹਾ। ਨਾਮਦੇਵ ਵੀ ਕਹਿ ਰਹੇ ਨੇ ਅਣਮੜੀਆ ਮੰਦਲ ਬਾਜੇ ਬਿਨ ਸਾਵਨ ਗਨ ਹਰ ਗਾਜੇ, ਚਮੜੇ ਦਾ ਮੜਿਆ ਹੋਇਆ ਤਾਂ ਨਹੀਂ ਪਰ ਢੋਲ ਵੱਜ ਰਿਹਾ ਮੇਰੇ ਅੰਦਰ, ਸੁਣਾਈ ਦੇ ਰਿਹਾ। ਢੋਲਕ ਭਗਤਾਂ ਦੀ ਇਜਾਦ ਹੈ। ਰਬਾਬ ਦੀ ਆਵਾਜ਼ ਗੁਰੂ ਨਾਨਕ ਨੂੰ ਬੜੀ ਪਿਆਰੀ ਲੱਗੀ। ਸਰੰਦੇ ਦੇ ਜਨਮਦਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਤਾਰੇ ਦੀ ਆਵਾਜ਼ ਨਾਰਦ ਦੀ ਦੇਣ ਹੈ। ਇਸ ਵਾਸਤੇ ਪਰਮਾਤਮਾ ਦੀ ਆਵਾਜ਼ ਸੰਗੀਤਮਈ ਹੈ, ਔਰ ਸੰਗੀਤ ਦੇ ਸੱਤ ਸੁਰਾਂ ਨੇ, ਅਤੇ ਜੇ ਸੱਤ ਸੁਰਾਂ ਨੇ ਤਾਂ ਫਿਰ ਸੈਂਕੜੇ ਤਰ੍ਹਾਂ ਦੇ ਸਾਜ਼ ਨੇ, ਕਿਉਂਕਿ ਸੈਂਕੜੇ ਤਰ੍ਹਾਂ ਦੇ ਸਾਜ਼ ਨੇ ਤਾਂ ਸੈਂਕੜੇ ਤਰ੍ਹਾਂ ਦੇ ਭਗਤ ਬਣ ਗਏ। ਮਹਾਤਮਾ ਬੁੱਧ ਸ਼੍ਰੀ ਕ੍ਰਿਸ਼ਨ ਜੈਸੇ ਨਹੀਂ ਨੇ, ਸ਼੍ਰੀ ਕ੍ਰਿਸ਼ਨ ਰਾਮ ਜੈਸੇ ਨਹੀਂ ਨੇ, ਰਾਮ ਮੁਹੰਮਦ ਸਾਹਿਬ ਜੈਸੇ ਨਹੀਂ ਨੇ, ਮੁਹੰਮਦ ਸਾਹਿਬ ਈਸਾ ਜੈਸੇ ਨਹੀਂ ਨੇ, ਔਰ ਈਸਾ ਗੁਰੂ ਨਾਨਕ ਜੈਸੇ ਨਹੀਂ ਨੇ। ਇਹ ਸਾਰੇ ਅਲੱਗ ਅਲੱਗ ਸਾਜ਼ ਨੇ, ਕੋਈ ਸਿਤਾਰ ਹੈ, ਕੋਈ ਰਬਾਬ ਹੈ, ਕੋਈ ਦਿਲ ਰਬਾ ਹੈ, ਕੋਈ ਮਰਦੰਗ ਹੈ, ਕੋਈ ਮੁਰਲੀ ਹੈ, ਕੋਈ ਇੱਕ ਤਾਰਾ ਹੈ। ਸਾਰੇ ਸਾਜ਼ ਮਧੁਰ ਨੇ, ਸਾਰਿਆਂ ਦੀ ਆਵਾਜ਼ ਬੜੀ ਪਿਆਰੀ ਹੈ, ਕਿਉਂਕਿ ਸਾਰੀਆਂ ਆਵਾਜ਼ਾਂ ਵਿੱਚ ਉਹ ਪਿਆਰਾ ਹੈ, ਪਰਿਪੂਰਨ ਪਰਮਾਤਮਾ ਹੈ। ਜਦ ਇਸ ਤਰ੍ਹਾਂ ਦੇ ਕੋਈ ਸਾਜ਼ਾਂ ਦੀ ਧੁਨ, ਸੰਗੀਤਮਈ ਆਵਾਜ਼ ਪਰਮਾਤਮਾ ਦੀ ਸੁਣਦਾ ਹੈ, ਤਾਂ ਫਿਰ ਇੱਕ ਦਿਨ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੁਣ ਤਾਂ ਜਿਤਨੀ ਵੀ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਹੈ ਸਭ ਪ੍ਰਭੂ ਤੇਰੀ ਹੈ, ਤੇਰੀ ਹੈ, ਤੇਰੀ ਹੈ। ਇਸ ਨੂੰ ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਮਿਟ ਚੁੱਕੀ ਹੈ ਤਮੀਜ਼ ਕੁਫਰੋ ਇਮਾਮ, ਸਦਾ ਨਾ ਕੂਸ ਕੀ ਆਤੀ ਹੈ ਅਜ਼ਾਂ ਬਨ ਕੇ। ਹੁਣ ਤਾਂ ਕੁਫਰ ਅਤੇ ਇਮਾਨ ਦੀ ਤਮੀਜ਼ ਵੀ ਮਿਟ ਗਈ ਹੈ, ਹੁਣ ਤਾਂ ਮੰਦਰ ਦਾ ਘੜਿਆਲ ਮਸਜਿਦ ਦੀ ਅਜ਼ਾਨ ਸੁਣਾਈ ਦਿੰਦਾ, ਹੁਣ ਤਾਂ ਮਸਜਿਦ ਦੀ ਅਜ਼ਾਨ ਮੰਦਰ ਦਾ ਘੜਿਆਲ ਸੁਣਾਈ ਦਿੰਦਾ, ਹੁਣ ਤਾਂ ਸਾਰੀਆਂ ਆਵਾਜ਼ਾਂ ਖੁਦਾ ਦੀਆਂ ਆਵਾਜ਼ਾਂ ਜੋ ਹੈ ਪ੍ਰਤੀਤ ਆਉਂਦੀਆਂ ਨੇ। ਤੋ ਇੱਥੇ ਜਦ ਇਸ ਤਰ੍ਹਾਂ ਦੀ ਸਰੋਤ ਸ਼ਕਤੀ ਬਣ ਜਾਂਦੀ ਹੈ, ਹਰ ਪਾਸੇ ਸੱਚ ਦੀ ਆਵਾਜ਼ ਸੁਣਾਈ ਦਿੰਦੀ ਹੈ, ਕੰਨਾਂ ਦਾ ਹੋਣਾ ਸਫਲ ਹੋ ਜਾਂਦਾ, ਕੰਨ ਆਪਣੀ ਮੰਜ਼ਿਲ ਨੂੰ ਛੂ ਲੈਂਦੇ।